ਵਾਹਿਗੁਰੂ ਸਾਹਿਬ ਜੀਓ ਕਹ ਪਰਸ ਪਰ ਮਿਲ ਨਰ ਨਾਰੀ ਸਰਪ ਛਾਉ ਨ੍ਰਿਪ ਨੈਣ ਨਿਹਾਰੀ ਕਹ ਪਰਸ ਪਰ ਮਿਲ ਨਰ ਨਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਖਾਲਸਾ ਸਾਹਿਬ ਸਿੰਘ ਜੀ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਪ੍ਰਸੰਗ ਸ਼੍ਰਵਣ ਕਰ ਰਹੇ ਹਾਂ। ਕੌਤਕ ਵਿਖਾਏ ਹਨ ਸਤਿਗੁਰਾਂ ਨੇ ਸੰਸਾਰ ਨੂੰ ਸਹੀ ਮਾਰਗ 'ਤੇ ਲਾਉਣ ਲਈ ਅਤੇ ਇਸ ਪ੍ਰਕਾਰ ਦੁਨੀਆ ਅਚੰਭੇ 'ਚ ਪੈ ਕੇ ਦੁਨੀਆ ਦਾ ਧਿਆਨ ਗੁਰਾਂ ਵੱਲ ਕੇਂਦਰਿਤ ਹੁੰਦਾ ਹੈ ਅਤੇ ਸੰਸਾਰ ਗੁਰਾਂ ਵੱਲ ਆਉਂਦਾ ਹੈ, ਉਪਦੇਸ਼ ਲੈ ਕੇ ਜਾਂਦਾ ਹੈ। ਮਹਾਰਾਜ ਨੇ ਬਾਬਾ ਕਲਿਆਣ ਚੰਦ ਜੀ ਦੇ ਕਹਿਣ 'ਤੇ ਮੱਝਾਂ ਗਾਵਾਂ ਖੇਤ ਵਿੱਚ ਵਾੜ ਕੇ ਚਾਰਨੀਆਂ ਸ਼ੁਰੂ ਕੀਤੀਆਂ ਨੇ। ਜ਼ਿਮੀਂਦਾਰ ਆਇਆ, ਆ ਕੇ ਦੇਖਿਆ ਕਿ ਸਾਰਾ ਖੇਤ ਉਜਾੜ ਦਿੱਤਾ। ਜਦੋਂ ਜਾ ਕੇ ਰਾਏ ਬੁਲਾਰ ਕੋਲ ਸ਼ਿਕਾਇਤ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਮਲਾ ਤਾਂ ਦਈਏ, ਉੱਥੋਂ ਵਾਸਤੇ ਖਰਚਾ ਤਾਂ ਦਈਏ ਜੇ ਖੇਤੀ ਉਜੜੀ ਹੋਵੇ। ਖੇਤੀ ਤਾਂ ਹਰੀ ਭਰੀ ਹੈ ਜੀ, ਉੱਥੇ ਕੋਈ ਨੁਕਸਾਨ ਵੀ ਨਹੀਂ ਹੋਇਆ। ਜਦੋਂ ਬੰਦਾ ਭੇਜਿਆ, ਜਾ ਕੇ ਦੇਖਿਆ ਖੇਤੀ ਹਰੀ ਭਰੀ ਹੈ, ਕੋਈ ਵਾੜ ਨਹੀਂ ਟੁੱਟੀ ਹੋਈ। ਜਦੋਂ ਆਪ ਜਾ ਕੇ ਦੇਖਿਆ ਜ਼ਿਮੀਂਦਾਰ ਨੇ ਪੱਟੀ ਨੇ, ਉਹ ਫਿਰ ਡਰਦਾ ਹੋਇਆ ਰਾਏ ਬੁਲਾਰ ਦੇ ਪਾਸ ਹੀ ਨਹੀਂ ਗਿਆ ਅਤੇ ਬੜਾ ਹੈਰਾਨ ਹੁੰਦਾ ਕਿ ਇਹਨਾਂ ਅੱਖਾਂ ਦੇ ਨਾਲ ਮੈਂ ਆਪ ਖੇਤੀ ਉਜੜੀ ਹੋਈ ਦੇਖੀ ਹੈ, ਪਰ ਉਹਦੀ ਸਮਝ ਨਹੀਂ ਪਈ ਬਈ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨੂੰ ਪਕੜ ਲਵਾਂ ਜਾ ਕੇ। ਇਸੇ ਤਰ੍ਹਾਂ ਹੀ ਸੱਪ ਦੀ ਛਾਂ ਕਰਨੀ ਪ੍ਰਸੰਗ ਸ਼੍ਰਵਣ ਕੀਤਾ, ਚਿੱਟੇ ਰੰਗ ਦਾ ਸ਼ੇਸ਼ ਨਾਗ ਬਹੁਤ ਵੱਡਾ, ਚਾਰੇ ਪਾਸੇ ਸੇਜਾ ਬਣਾ ਕੇ ਅਤੇ ਉੱਪਰ ਫਣ ਖਿਲਾਰ ਦਿੱਤਾ। ਸੋ ਇਸ ਤਰੀਕੇ ਨਾਲ ਰਾਏ ਬੁਲਾਰ ਜਦੋਂ ਆਇਆ, ਦੇਖ ਕੇ ਬੜਾ ਹੈਰਾਨ ਹੋਇਆ, ਜਾਣ ਗਿਆ ਕਿ ਕੋਈ ਮਹਾਂਬਲੀ ਨੇ, ਅਵਤਾਰ ਨੇ ਬਾਬਾ ਕਲਿਆਣ ਚੰਦ ਜੀ ਨੂੰ ਘਰ ਸੱਦ ਕੇ ਕਹਿਣ ਲੱਗਿਆ ਕਿ ਉਹਨਾਂ ਨੂੰ ਕੁਛ ਨਹੀਂ ਕਹਿਣਾ, ਉਹ ਅਵਤਾਰ ਹਨ, ਉਹ ਉੱਚੇ ਪੁਰਸ਼ ਹਨ। ਸੋ ਇਸ ਤਰ੍ਹਾਂ ਬਾਬਾ ਕਲਿਆਣ ਚੰਦ ਜੀ ਘਰ ਆਏ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ, ਬਹੁਤ ਖੁਸ਼ ਹੋਏ ਨੇ, ਗਲਵੱਕੜੀ ਵਿੱਚ ਲੈ ਕੇ ਪਿਆਰ ਕਰਦੇ ਨੇ। ਹੁਣ ਇਹ ਗੱਲ ਘਰ ਘਰ ਅੰਦਰ ਫੈਲ ਗਈ, ਇਲਾਕੇ ਵਿੱਚ ਹੌਲੀ ਹੌਲੀ ਫੈਲ ਗਈ। ਇਹਦੇ ਨਾਲ ਇੱਕ ਖਿੱਚਣ ਦਾ ਕੇਂਦਰ ਬਣ ਗਿਆ ਵੀ ਉੱਥੇ ਚੱਲੀਏ, ਦੇਖੀਏ ਉੱਥੇ ਕੌਤਕ ਹੋਇਆ। ਜਦੋਂ ਜਦੋਂ ਵੀ ਕੋਈ ਆਉਂਦਾ ਗਿਆ, ਸਤਿਗੁਰੂ ਮਹਾਰਾਜ ਉਹਨੂੰ ਉਪਦੇਸ਼ ਦਿੰਦੇ ਗਏ। ਇਸ ਤਰ੍ਹਾਂ ਗੁਰਾਂ ਨੇ ਇੱਕ ਤਰੀਕੇ ਨਾਲ ਦੁਨੀਆ ਨੂੰ ਨਾਮ ਦੇ ਨਾਲ ਜੋੜਿਆ, ਸਿੱਖੀ ਨਾਲ ਜੋੜਿਆ ਹੈ। ਸਿੱਖੀ ਪ੍ਰਾਰੰਭ ਹੋ ਚੁੱਕੀ ਹੈ। ਸ਼੍ਰਵਣ ਕਰੀਏ ਅੱਗੇ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ ਪਿਆਰ, ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਕਹ ਹੈ ਪਰਸ ਪਰ ਮਿਲ ਨਰ ਨਾਰੀ।
ਹੁਣ ਆਪਸ ਵਿੱਚ ਮਿਲ ਕੇ ਨਗਰ ਦੇ ਵਿੱਚ, ਇਲਾਕੇ ਵਿੱਚ ਨਰ ਨਾਰੀ ਮਾਈ ਭਾਈ ਜਿੱਥੇ ਮਿਲਦੇ ਹਨ, ਆਪਸ ਵਿੱਚ ਮਿਲ ਕੇ ਕਹਿੰਦੇ ਹਨ
ਸਰਪ ਛਾਉ ਨ੍ਰਿਪ ਨੈਣ ਨਿਹਾਰੀ।
ਕਹਿੰਦੇ ਤੁਸੀਂ ਸੁਣਿਆ, ਇੱਕ ਦੂਜੇ ਨੂੰ ਕਹਿੰਦੇ ਨੇ, ਰਾਏ ਬੁਲਾਰ ਜੀ ਨੇ ਆਪ ਦੇਖਿਆ ਜਾ ਕੇ ਆਪਣੀਆਂ ਅੱਖਾਂ ਨਾਲ कि सतगुर नानक देव जी महाराज दे उपर जदों दरख्त की छां हट गई, वड्डे सारे चिट्टे रंग दे शेष नाग ने आके छां कीती है। बड़ी हैरानगी की गल है, इलाका दूर दराडिया तक लोगों विच बड़ी एक हैरानगी की गल बन गई।
बहु आदर कर कंठ लगायो,
और पिता जी ने बहुत सत्कार नाल गुरु नानक देव महाराज नूं अपने गल नाल लाया है।
सदन आन जस बदन अलायो,
घर आके अपने मुख विचों इस तरह जस कीता है।
कलावान कालू सत कोई,
सो इस करके कलावान कालू सुत कोई, ए जिहड़ा बाबा कल्याण चंद दा पुत्र है कलावान है।
प्रगट ना होत अपन पौ गोई,
अपने आप नूं छुपाउंदे ने प्रगट नहीं हुंदे हन।
असबिद बीती रुत बसंता,
इस तरीके नाल बसंत दी रुत बतीत हो चुकी। जदों
चारत सरपी श्री जग कंता,
जगत दे मालक गुरु नानक देव जी गाइयां चार रहे हन।
बन ग्रीखम रित कीना जोरा,
हुण ए जिहड़ी रुत अगे फेर गर्मी दी प्रारंभ हो गई है।
तप्त भई अत सह चौह ओरा,
जेठ हाड़ दा महीना बहुत ज्यादा तपस पैदा हो गई।
तप है हृदा जिव मत सर धारी,
कहते इन्नी गर्मी है जिन्हें ईरखावादी लोगों का दिल सड़दा हुंदा ना किसी चीज नूं देख के, बस समझ लो यों ही गर्मी साड़ रही शरीर नूं।
त्यों तप गई भूमिका सारी,
सारी धरती बहुत पासे गर्म ही गर्म हो गई।
बैत जोर सो तप्त समीरा,
बड़ी गर्म तत्ती तत्ती हवा लू कहंदे जी नूं चलदी है।
जो तप है नर नार शरीरा,
सो बंदियां दे अते सारे माई भाई दे शरीर नूं ए बच्चियां नूं सब नूं परेशान करदी तपाउंदी, पंछियां लई दरख्तां लई सब नूं तपाउंदी है।
जो खल उच रहै बचन कुढाली,
सो जिस तरीके नाल मूर्ख आदमी बड़े मंदे बचन बोलदे हन,
हिरदा तपाए देत रसनाली,
गुस्से नाल हिरदा तपा दिंदे हन।
मार तंड के चंड मरीचा,
इसे तरह सूरज दियां तिखियां जिहड़ियां किरणां हन ए बहुत ज्यादे तेज पै रहियां ने।
दुखी जीव लग तालन बीचा,
हुण जिहड़े जी जंत ने छोटे वड्डे तलावां दे विच मच्छियां आदिक भी बड़े, क्योंकि पानी सुक रहा वो भी दुखी हो रही ने।
जो जग भगत हीन है प्राणी,
सो जिवें जग दे विच भगत तो हीना है भाव भगती तो हीना ए जीव रहिंदा है।
जन्म मरण मह नित दुख खानी,
जन्म ते मरण दे विच ए प्याई रहिंदा दुखां दी खान विच डिग्गिया होया है।
सूके जल करदम बहरानी,
जिस प्रकार चिक्कड़ दे विच व्याकल हो जांदी है मच्छी, इसे तरह बंदा भी ग्रिस्त दे चिक्कड़ दे विच डिग के पंख जो मुंह पग नहीं चल है, हम देखा तह डूबी अले।
जन प्रेमी और सीख सिखानी,
सो मानो कहिंदे ने जेड़ा प्रेमी है ओनू मन दे अंदर सिखिया सिखाउंदी है।
सहत तुर बह भ्रमत बघूरे,
बघूरे हुंदे ने वाव रोले बड़े बड़े मिट्टी उत्ते उड़दी घुम घुम के।
जो मत भ्रमत बिना गुरपुरे,
नाल नाल कवि जी प्रमाण देई जांदे ने, नाल एक प्रमाण फिर दूजा प्रमाण, कहने ए जेड़े बघूरे उड़दे ने वाव रोले उड़दे ने, कहने यों जान लो भी ए जेड़ा ना जिवें बंदा सो नास्तक जिहा हुंदा है, ओहदी जेड़ी बुद्धि हुंदी है सो ओह जिवें पूरे गुरु तो बिना थां थां भटकदी फिरदी घूमदी फिरदी है, इउं ही बाब रोले जिहड़े ने मिट्टी दे गर्मी कारण उड्डे फिरदे हन चारे पासे।
मृग तृष्णा को हे रह नीरा,
जिवें मृग तृष्णा हुंदी है राजस्थान रेगिस्तान दोनों ही, सो सहारा किड्डा वड्डा रेगिस्तान है तो उहदे विच मृग तृष्णा दूरों देखण नूं पाणी नजर आउंदा, ਪਰ ਪਾਣੀ ਉੱਥੇ ਹੁੰਦਾ ਨਹੀਂ ਹੈ।
ਦੌੜਤ ਮ੍ਰਿਗ ਨਹਿ ਪਾਵਹਿ ਧੀਰਾ,
ਦੌੜਦੇ ਹੋਏ ਮ੍ਰਿਗ ਉੱਥੇ ਪਹੁੰਚਦੇ ਨੇ ਕਿ ਉਹ ਸਾਹਮਣੇ ਪਾਣੀ ਹੈ, ਗਰਮੀ ਚ ਭੁਲੇਖਾ ਲੱਗ ਜਾਂਦਾ ਉਹਨਾਂ ਨੂੰ। ਮਨੁੱਖਾਂ ਨੂੰ ਵੀ ਇਸੇ ਤਰ੍ਹਾਂ ਮਾਇਆ ਚ ਭੁਲੇਖਾ ਲੱਗਦਾ।
ਜਾ ਮਨ ਵੇਖਿਆ ਸੁਖਨ ਹਿਤ ਧਾਈ,
ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਕਵੀ ਸੰਤੋਖ ਸਿੰਘ ਜੀ ਬੜੇ ਸੋਹਣੇ ਪ੍ਰਮਾਣ ਦੇ ਕੇ ਦੱਸਦੇ ਨੇ ਕਿ ਜਿਵੇਂ ਮਨੁੱਖ ਵਿਸ਼ਿਆਂ ਵਿੱਚ ਧੌਂਦਾ ਉੱਥੇ ਸੁੱਖ ਹੈ, ਫਿਰ ਉੱਥੇ ਭੱਜਦਾ ਉੱਥੇ ਸੁੱਖ ਹੈ, ਫਿਰ ਉੱਥੇ ਭੱਜਦਾ ਉੱਥੇ ਸੁੱਖ ਹੈ। ਸੁੱਖ ਤਾਂ ਕਿਤੇ ਵੀ ਨਹੀਂ ਹੈ, ਬਸ ਇੱਕ ਵਹਿਮ ਪਿਆ ਹੋਇਆ। ਇਸੇ ਤਰ੍ਹਾਂ ਮ੍ਰਿਗ ਤ੍ਰਿਸ਼ਨਾ, ਸੋ ਰੇਗਿਸਤਾਨ ਦੇ ਵਿੱਚ ਜਿੱਥੇ ਰੇਤੇ 'ਚ ਦੂਰੋਂ ਲੱਗਦਾ ਭਾਫ ਜੀ ਨਿਕਲਦੀ ਆ, ਐਂ ਲੱਗਦਾ ਪਾਣੀ ਖੜ੍ਹਾ ਅੱਗੇ। ਤੋ ਇਸੇ ਤਰ੍ਹਾਂ ਹੀ ਬੰਦੇ ਨੂੰ ਸੰਸਾਰ ਦੇ ਅੰਦਰ ਉਈ ਨੀਂਦਾ ਹੁੰਦਾ, ਉਹ ਉੱਥੇ ਸੁੱਖ ਹੈ, ਭੱਜ ਕੇ ਫਿਰ ਉੱਥੇ ਜਾਂਦਾ, ਫਿਰ ਉਹ ਉੱਥੇ ਸੁੱਖ ਹੈ, ਫਿਰ ਉੱਥੇ ਜਾਂਦਾ, ਆਹ ਚੀਜ਼ ਵਿੱਚ ਸੁੱਖ ਹੈ, ਫਿਰ ਉਹ ਖਰੀਦ ਲੈਂਦਾ, ਫਿਰ ਉੱਥੇ ਸੁੱਖ ਨਹੀਂ ਮਿਲਦਾ। ਇਸੇ ਤਰ੍ਹਾਂ ਹੀ ਸੇ ਇੱਕ ਸ਼ਾਦੀ, ਦੋ ਸ਼ਾਦੀਆਂ, ਤਿੰਨ ਸ਼ਾਦੀਆਂ, ਇਹੀ ਚੱਕਰ ਹੈ ਨਾ ਇਹ ਤ੍ਰਿਸ਼ਨਾ ਦਾ, ਉੱਥੇ ਕੁਛ ਨਹੀਂ ਮਿਲਦਾ, ਫਿਰ ਹੋਰ ਦੁਖੀ ਹੋ ਜਾਂਦਾ। ਇਸੇ ਤਰ੍ਹਾਂ ਛੋਟਾ ਘਰ, ਵੱਡਾ ਘਰ, ਹੋਰ ਵੱਡਾ ਘਰ, ਫਿਰ ਨਹੀਂ ਸੁੱਖ ਮਿਲਦਾ। ਬੱਚਿਆਂ ਵੱਲ ਦੇਖਦਾ, ਉੱਥੋਂ ਸੁੱਖ ਦੀ ਆਸ ਕਰਦਾ। ਸਤਿਗੁਰੂ ਕਹਿੰਦੇ ਨੇ ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਭਗਤੀ ਤੋਂ ਬਿਨਾਂ ਤਾਂ ਸੁੱਖ ਹੈ ਹੀ ਨਹੀਂ। ਅਤੇ ਮਨੁੱਖ ਸੁੱਖ ਭਾਲਦਾ ਸੰਸਾਰ ਦੇ ਅੰਦਰ, ਇਹਨੂੰ ਵੀ ਮ੍ਰਿਗ ਤ੍ਰਿਸ਼ਨਾ ਲੱਗੀ ਹੋਈ ਹੈ।
ਤ੍ਰਿਪਤ ਨਾ ਹੋਤ ਨਾ ਥਿਰਤਾ ਪਾਈ,
ਇਹ ਤ੍ਰਿਪਤ ਨਹੀਂ ਹੁੰਦਾ ਹੈ, ਟਿਕਾਓ ਨਹੀਂ ਆਉਂਦਾ ਹੈ, ਸ਼ਾਂਤੀ ਨਹੀਂ ਆਉਂਦੀ ਹੈ। ਅਸਲ ਵਿੱਚ ਭਗਤੀ ਵਿੱਚ ਸੁੱਖ ਸੀ, ਜਦੋਂ ਅੰਦਰ ਸੁੱਖ ਹੈ, ਭਾਵੇਂ ਫਿਰ ਕਿਤੇ ਬੈਠਾ ਰਹੇ ਤੱਤੀਆਂ ਤਵੀਆਂ ਤੇ, ਅੰਦਰ ਸੁੱਖ ਚਾਹੀਦਾ ਇਨਸਾਨ ਦੇ। ਜਦੋਂ ਅੰਦਰ ਤ੍ਰਿਸ਼ਨਾ ਮਰ ਗਈ, ਸ਼ਾਂਤੀ ਆ ਗਈ, ਉਸ ਵਕਤ ਇਨਸਾਨ ਨੂੰ ਸੁੱਕੀ ਰੋਟੀ ਵੀ ਸਵਾਦ ਲੱਗਦੀ, ਬਹੁਤ ਕੁਛ ਠੀਕ ਹੋ ਜਾਂਦਾ। ਭਗਤੀ ਤੋਂ ਬਿਨਾਂ ਮਨੁੱਖ ਭਟਕਿਆ ਫਿਰਦਾ ਥਾਂ ਥਾਂ ਦੇ ਉੱਤੇ।
ਬਸ ਪੰਛੀ ਹੀ ਰਹਿ ਤਰ ਛਾਇਆ,
ਹੁਣ ਇਹੀ ਜੀ ਰੁੱਤ ਚੜੀ ਹੈ ਵੀ ਪਸ਼ੂ ਅਤੇ ਪੰਛੀ ਦਰਖਤਾਂ ਦੀ ਛਾਂ ਲੱਭਦੇ ਫਿਰਦੇ ਨੇ।
ਵੈਸਾ ਹੈ ਤਪਤਾ ਹੈ ਤੇ ਸੁੱਖ ਪਾਇਆ,
ਹੁਣ ਬਹਿੰਦੇ ਨੇ ਉੱਥੇ ਜਾ ਕਰਕੇ ਛਾਂ ਚ, ਦਰਖਤ ਦੀ ਛਾਂ ਚ ਸੁੱਖ ਪਾਉਂਦੇ ਨੇ।
ਬਹੁਤ ਜਗਤ ਦੁੱਖ ਕੇ ਜਗਿਆ ਸੀ,
ਇਸੇ ਤਰ੍ਹਾਂ ਹੀ ਜਿਵੇਂ ਪੰਛੀ ਦੇਖਦੇ ਨੇ ਨਾ ਜਾ ਕੇ ਦਰਖਤ ਦੀ ਛਾਂ, ਫਿਰ ਛਾਂ ਪਾਉਂਦੇ ਨੇ, ਸੁੱਖ ਪਾਉਂਦੇ ਨੇ। ਇਸੇ ਤਰ੍ਹਾਂ ਜਗਤ ਦੇ ਵਿੱਚ ਜਿੰਨੇ ਜੀਵ ਨੇ ਜਗਿਆਸੂ,
ਜਾ ਮਿਲ ਸਤ ਸੰਗਤ ਸੁਖ ਰਾਸੀ,
ਕਹਿੰਦੇ ਸਾਧ ਸੰਗਤ ਵੀ ਇੱਕ ਬੜਾ ਵੱਡਾ ਰੁੱਖ ਹੈ, ਇਹਦੇ ਉੱਤੇ ਆ ਕੇ ਤੜਫਦੇ ਹੋਏ ਚਾਰੇ ਪਾਸਿਓਂ ਭੱਜ ਕੇ ਜਗਿਆਸੂ ਜਦੋਂ ਸੰਗਤ ਰੂਪੀ ਦਰਖਤ ਤੇ ਬਹਿੰਦੇ ਨੇ, ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਸੁੱਖ ਪਾਉਂਦੇ ਹਨ।
ਭਾਵ ਹੈ ਬਹੁਤ ਸੀਤਲਤਾ ਪਾਣੀ,
ਇਸ ਤਰ੍ਹਾਂ ਠੰਡਾ ਪਾਣੀ ਬਹੁਤਾ ਹੀ ਪਾਉਂਦਾ, ਚੰਗਾ ਲੱਗਦਾ। ਜਦੋਂ ਬਹੁਤੀ ਗਰਮੀ ਹੋਵੇ ਪਾਣੀ ਪੀ ਜਾਂਦਾ।
ਭਾਗ ਜਗੇ ਜਾਂ ਗੁਰ ਕੀ ਬਾਣੀ,
ਐ ਜਿਵੇਂ ਕਹਿੰਦੇ ਫਿਰ ਸੀਤਲਤਾ ਪਾਉਂਦੀ ਆ ਨਾ ਗਰਮੀ ਚ, ਇਹ ਉਹ ਕਲਯੁਗ ਦੀ ਤਪਸ਼, ਵਿਕਾਰਾਂ ਦੀ ਤਪਸ਼, ਤ੍ਰਿਸ਼ਨਾ ਦੀ ਤਪਸ਼ ਵਿੱਚ ਕਹਿੰਦੇ ਜਿਵੇਂ ਫਿਰ ਗੁਰੂ ਕੀ ਬਾਣੀ ਨਾਲ ਭਾਗ ਜਾਗ ਜਾਂਦੇ ਨੇ, ਠੰਡ ਪੈ ਜਾਂਦੀ ਹੈ।
ਸਤ ਸ੍ਰੀ ਅਕਾਲ ਸ੍ਰੀ ਜਗ ਸਾਈ,
ਅਹੀ ਜੀ ਸੰਸਾਰ ਦੇ ਵਿੱਚ ਜਿਹੜੀ ਤੱਤੀ ਹਵਾ ਚੱਲਦੀ ਵਿਕਾਰਾਂ ਦੀ, ਗੁਰੂ ਨਾਨਕ ਦੇਵ ਜਗ ਦੇ ਮਾਲਕ ਆਏ ਨੇ ਠੰਡ ਪਾਉਣ।
ਵਿਚਰਤ ਲੀਲਾ ਕਰਤ ਸੁਹਾਈ,
ਵਿਚਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਲੀਲਾ ਕਰਦੇ ਹੋਏ।
ਜਹ ਤਰਵਰ ਛਾਇਆ ਰਮਣੀਕੇ,
ਸੋ ਜਿੱਥੇ ਦਰਖਤਾਂ ਦੀ ਬੜੀ ਸੁੰਦਰ ਛਾਂ ਹੈ।
ਜਹ ਚਾਰਤ ਸੁਰ ਭੀ ਬਿਦਨੀਕੇ,
ਮਹਾਰਾਜ ਜੀ ਉੱਥੇ ਫਿਰ ਦਰਖਤਾਂ ਦੀ ਛਾਵੇਂ ਆਪ ਸੱਜ ਜਾਂਦੇ ਨੇ, ਗਾਵਾਂ ਚਰ ਰਹੀਆਂ ਨੇ।
ਕਹਿ ਸੁੰਦਰ ਜਲ ਸੀਤਲ ਸਾਲੀ,
ਜਿੱਥੇ ਬੜਾ ਸੁੰਦਰ ਠੰਡਕ ਦਾ ਘਰ, ਠੰਡੇ ਖੇਤ ਹੁੰਦੇ ਨੇ, ਜਿੱਥੇ ਪਾਣੀ ਕੁਛ ਹੈ ਥੋੜਾ ਬਹੁਤ, ਜਿੱਥੇ ਬੜਾ ਥਾਂ ਸੋਹਣਾ ਹੋਵੇ, ਉੱਥੇ ਮਹਾਰਾਜ ਦਰਖਤਾਂ ਦੀ ਛਾਂ ਥੱਲੇ ਬੈਠ ਕੇ ਪਸ਼ੂਆਂ ਨੂੰ ਸੋਹਣੇ ਥਾਵਾਂ ਤੇ ਚਾਰਦੇ ਨੇ।
ਤਹਿ ਖੇਲ ਹੈ ਬਾਲਕ ਮਿਲ ਨਾਲੇ,
ਉੱਥੇ ਬੱਚਿਆਂ ਦੇ ਨਾਲ ਮਿਲ ਕੇ ਖੇਡਦੇ ਹਨ।
ਸਭ ਬਾਸੁਰ ਮਨ ਬੀਚ ਬਿਹਾਰੈ,
ਸਾਰਾ ਜਿਹੜਾ ਬਾਸੁਰ ਤੋਂ ਭਾਵ ਦਿਨ ਹੈ ਬਨ ਤੋਂ ਭਾਵ ਜੰਗਲ ਦੇ ਵਿੱਚ ਬਤੀਤ ਹੁੰਦਾ ਹੈ।
ਆਵਹਿ ਰਜਨੀ ਸਦਨ ਗੁਜਾਰੈ,
ਰਾਤ ਨੂੰ ਹੀ ਆਉਂਦੇ ਨੇ ਗਾਵਾਂ ਚਾਰ ਕੇ ਮੱਝਾਂ ਚਾਰ ਕੇ ਵਾਪਸ ਘਰੇ।
ਗੋਖਰ ਧੂਰ ਬਦਨ ਪਰ ਲਾਗਾ,
ਇਸ ਤਰ੍ਹਾਂ ਗਾਈ ਦੇ ਪੈਰਾਂ ਦੀ ਹੋਰ ਇਧਰੋਂ ਉਧਰੋਂ ਮੱਝਾਂ ਦੀ ਧੂੜ ਉੱਡ ਉੱਡ ਕੇ ਮਹਾਰਾਜ ਦੇ ਮੁੱਖ ਕਮਲ ਦੇ ਉੱਤੇ ਪੈਂਦੀ ਹੈ।
ਜਨ ਪੰਕਜ ਪਰ ਸੁਭਤ ਪਰਾਗਾ,
ਮਾਨੋ ਕਹਿੰਦੇ ਨੇ ਜਿਵੇਂ ਪੰਕਜ ਦੇ ਉੱਤੇ ਫੁੱਲ ਦੇ ਉੱਤੇ ਜਿਹੜਾ ਹੈ ਸੋਹਣਾ ਕਮਲ ਫੁੱਲ ਪਰ ਪਰਾਗ ਹੁੰਦਾ ਧੂੜਾ ਹੁੰਦਾ, ਸੋ ਚਰਨ ਕਮਲਾਂ ਦੇ ਉੱਤੇ ਇਸ ਪ੍ਰਕਾਰ ਮਿੱਟੀ ਜੋ ਹੈ ਧੂੜੀ ਬਣ ਗਈ ਗੁਰੂ ਨਾਨਕ ਸਾਹਿਬ ਦੇ ਨਾਲ ਲੱਗ ਕੇ।
ਅੰਕ ਬਸਾਏ ਮਾਤ ਬਲ ਜਾਏ,
ਬਲਿਹਾਰ ਜਾਵਾਂ ਬਲਿਹਾਰ, ਮਾਤਾ ਬੜੇ ਪਿਆਰ ਨਾਲ ਬਾਹਰੋਂ ਆਉਂਦਿਆਂ ਨੂੰ ਗੋਦ ਵਿੱਚ ਬਿਠਾ ਲੈਂਦੀ ਹੈ।
ਬਦਨ ਪੌਂਛ ਦੇਖ ਹੈ ਤਲਾਏ,
ਫਿਰ ਆਪਣੇ ਪੱਲੇ ਨਾਲ ਗੁਰੂ ਨਾਨਕ ਸਾਹਿਬ ਦੇ ਚਿਹਰੇ ਨੂੰ ਪਹੁੰਚਦੀ ਹੈ ਅਤੇ ਗਲ ਨਾਲ ਲਾਉਂਦੀ ਹੈ।
ਕਰਤ ਦੁਲਾਰ ਸੰਗ ਪੈ ਬਾਨੀ,
ਬੜਾ ਦੁਲਾਰ ਪਿਆਰ ਕਰਦੀ ਹੈ, ਪਿਆਰ ਨਾਲ ਬਚਨ ਬੋਲਦੀ ਹੈ।
ਸਾਧਨਾ ਕੀਜੈ ਆਪ ਬਨ ਜਾਨੀ,
ਪੁੱਤ ਤੈਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ, ਕਿੰਨੀ ਗਰਮੀ ਹੈ ਤੇ ਦੁੱਖ ਜਿਹਾ ਹੁੰਦਾ, ਤੂੰ ਨਾ ਜਾਇਆ ਕਰ, ਹੁਣ ਕੀ ਲੈਣਾ ਐਵੇਂ ਜੰਗਲਾਂ ਚ ਜਾ ਕੇ ਸਾਰਾ ਸਾਰਾ ਦਿਨ ਇੰਨੀ ਮਿਹਨਤ ਕਰਕੇ।
ਆ ਤਪ ਲੱਗੀ ਅੰਕ ਕੇ ਸੰਗਾ,
ਆ ਦੇਖੋ ਤਾਂ ਉਹਨੂੰ ਕਿੰਨੀ ਧੁੱਪ ਲੱਗੀ ਹੋਈ ਆ, ਰੰਗ ਵੀ ਅੱਗੇ ਨਾਲੋਂ ਹੋਰ ਤਰ੍ਹਾਂ ਦਾ ਹੋ ਗਿਆ, ਇਸ ਕਰਕੇ ਤੁਸੀਂ ਧੁੱਪੇ ਨਾ ਜਾਇਆ ਕਰੋ।
ਸਭ ਰੰਗ ਹੈ ਤੇ ਭਇਓ ਕੁਰੰਗਾ,
ਸੋਹਣਾ ਕਿੰਨਾ ਰੰਗ ਸੀ, ਆ ਦੇਖੋ ਕੁਰੰਗ ਜਿਹਾ ਹੋ ਗਿਆ, ਭਾਵ ਕਾਲਾ ਧੁੱਪ ਨਾਲ ਲੱਗ ਕੇ, ਮੈਨੂੰ ਇਹ ਚੰਗਾ ਨਹੀਂ ਲੱਗਦਾ।
ਬਨ ਵਿਚਰਤਾ ਪੇ ਦੁਰਲਭ ਅੰਗਾ,
ਬਨ ਦੇ ਵਿੱਚ ਦੁਰਲਭ ਤੁਹਾਡੇ ਇੰਨੇ ਸੋਹਣੇ ਸੋਹਣੇ ਅੰਗ ਨੇ, ਤੁਸੀਂ ਜੰਗਲ ਦੇ ਵਿੱਚ ਵਿਚਰਦੇ ਹੋ ਜਾ ਕਰਕੇ।
ਪਰ ਮੈਂ ਖੇਲਾ ਸੰਗ ਉਮੰਗਾ,
ਇਹ ਕਮਜ਼ੋਰ ਹੋ ਗਏ ਤੁਸੀਂ, ਇਸ ਕਰਕੇ ਆਓ ਪਿੰਡ ਦੇ ਵਿੱਚ ਹੀ ਖੇਡ ਲਿਆ ਕਰੋ, ਬਾਹਰ ਨਾ ਜਾਇਆ ਕਰੋ।
ਸਭ ਦਿਨ ਬਨ ਮੈਂ ਕਰੋ ਗੁਜ਼ਾਰਨ,
ਸਾਰਾ ਦਿਨ ਜੰਗਲ ਵਿੱਚ ਗੁਜ਼ਾਰਦੇ ਹੋ ਜਦੋਂ।
ਤਰ ਸਤ ਲੋਚਨ ਦਰਸ਼ਨ ਕਾਰਨ,
ਮੇਰੀਆਂ ਤਾਂ ਅੱਖਾਂ ਹੀ ਤਰਸ ਜਾਂਦੀਆਂ ਵੀ ਸਾਰਾ ਦਿਨ ਤੁਹਾਨੂੰ ਦੇਖਣੇ ਨੂੰ।
ਜਾਵੇ ਦਾਸ ਜੇ ਸੁਰਪੀ ਚਾਰਨ,
ਗਾਈਆਂ ਹੀ ਚਾਰਨੀਆਂ ਤੇਰੇ ਪਿਤਾ ਜੀ ਤਾਂ ਐਵੇਂ ਬਸ ਜਿੱਦ ਕਰਦੇ ਆ, ਨਿੱਕਾ ਜਿਹਾ ਨਿਆਣਾ ਹੈਗਾ ਹਲੇ ਗਾਈਆਂ ਚਾਰਨੀਆਂ, ਅਸੀਂ ਨੌਕਰ ਕਾਹਦੇ ਲਈ ਰੱਖੇ ਹੋਏ ਘਰੇ, ਆਪੇ ਨੌਕਰ ਚਾਰ ਕੇ ਲਿਆਵੇਗਾ।
ਤੁਮ ਘਰ ਰਹੀ ਹੈ ਬਿਰਹਿ ਬਿਦਾਰਨ,
ਤੁਸੀਂ ਘਰੇ ਰਹੋ ਬਸ, ਮੈਨੂੰ ਜਿਹੜਾ ਵਿਛੋੜਾ ਪੈਂਦਾ ਮੈਂ ਨੀ ਝੱਲ ਸਕਦੀ ਤੁਹਾਡਾ ਵਿਛੋੜਾ।
ਕਰ ਦੁਲਾਰ ਬਹੁਤ ਸੁੱਤ ਬੈਸਾਇਓ,
ਬੜੇ ਪਿਆਰ ਨਾਲ ਆਪਣੇ ਪੁੱਤਰ ਨੂੰ ਕੋਲ ਬਿਠਾਇਆ, ਲਾੜ ਲੜਾਇਆ।
ਚੱਲ ਤਤਕਾਲ ਹੈ ਕਾਲੂ ਆਯੋ,
ਬਾਬਾ ਕਲਿਆਣ ਚੰਦ ਜੀ ਤਤਕਾਲ ਉਸੇ ਵਕਤ ਚੱਲ ਕੇ ਆਏ।
ਪਾਸੋਂ ਕਹਿਤ ਏਕ ਹਮ ਤਾਤਾ,
ਸੋ ਬਾਬਾ ਕਲਿਆਣ ਚੰਦ ਜੀ ਨੂੰ ਮਾਤਾ ਜੀ ਕਹਿਣ ਲੱਗੇ, ਤ੍ਰਿਪਤਾ ਜੀ ਇੱਕੋ ਇੱਕ ਆਪਣਾ ਪੁੱਤਰ ਹੈ ਜੀ।
ਕਿੰਨਾ ਸਰਪੀ ਸਰਪੀ ਕੋ ਤਰਾਤਾ,
ਇਹ ਕਿਤੇ ਗੰਗਾ ਚਾਰਨ ਨੂੰ ਰੱਖਿਆ ਹੋਇਆ ਆਪਣਾ ਪੁੱਤ, ਐਵੇਂ ਰਖਵਾਲਾ ਬਣਾਇਆ ਸਾਰਾ ਦਿਨ ਜਿਉਂ ਜਾਂਦੇ ਸਵੇਰ ਤੋਂ ਸ਼ਾਮ ਤੱਕ।
ਸਭ ਬਾਸਰ ਬਨ ਬੀਚ ਬਿਹਾਰੂ,
ਸਾਰੀ ਸਾਰੀ ਦਿਹਾੜੀ ਤਾਂ ਜੰਗਲ ਦੇ ਵਿੱਚ ਬਤੀਤ ਹੋ ਜਾਂਦੀ ਇਹਨਾਂ ਦੀ।
ਕਮਲਾਵਤ ਕਮਲਾਲਣ ਸਚਾਰੂ,
ਦੇਖੋ ਕਿੰਨਾ ਸੋਹਣਾ ਇਹਨਾਂ ਦਾ ਜਿਹੜਾ ਕਮਲ ਵਰਗਾ ਚਿਹਰਾ ਹੈ, ਕਿਵੇਂ ਕਮਲਾਇਆ ਪਿਆ ਹੈ ਸੁੰਦਰ ਚਿਹਰਾ।
ਅਬ ਨਾ ਭੇਜੀਏ ਸੁਰਪੀ ਸੰਗਾ,
ਹੁਣ ਨੀ ਭੇਜਣਾ ਆਪਾਂ ਇਹਨਾਂ ਨੂੰ ਗਾਵਾਂ ਮੱਝਾਂ ਦੇ ਨਾਲ।
ਹੋਏ ਗਏ ਦੁਰਬਲ ਮ੍ਰਿਦਲ ਸੁਵੰਗਾ,
ਦੇਖੋ ਕਿੰਨੇ ਦੁਰਬਲ ਜੇ ਹੋ ਗਏ, ਕਮਜ਼ੋਰ ਹੋ ਗਏ ਨੇ, ਕਿੰਨੇ ਸੋਹਣੇ ਸੋਹਣੇ ਅੰਗ ਹਨ ਇਹਨਾਂ ਦੇ।
ਰੱਬ ਦੰਪਤ ਸਮਝੇ ਅਸਰੀਤੀ,
ਹੁਣ ਇਹ ਮਹਾਰਾਜ ਦੀ ਕਲਾ ਆਪੇ ਹੀ ਵਰਤਾ ਦਿੰਦੇ ਨੇ ਵੀ ਹੁਣ ਜਦੋਂ ਨਹੀਂ ਚਿੱਤ ਕੀਤਾ ਦੋਨਾਂ ਦੇ ਮਨ ਫੇਰ ਤੇ, ਦੋਨੋ ਜਾਣੇ ਕਹਿੰਦੇ ਗੱਲ ਤਾਂ ਸਹੀ ਹੈ।
ਵਧੀ ਪੁੱਤਰ ਸੋ ਪਾਵਨ ਪ੍ਰੀਤੀ,
ਆਪੇ ਪ੍ਰੀਤੀ ਵਧਾਉਣ ਵਾਲੇ ਨੇ, ਹੁਣ ਦੋਨਾਂ ਦੀ ਪ੍ਰੀਤੀ ਇੱਧਰ ਨੂੰ ਹੋ ਗਈ ਵੀ ਗੱਲ ਸਿਆਣੀ ਹੈ।
ਬਹਰਣਾ ਬਨ ਮਹਿ ਪਠਵਨ ਕੀਨਾ,
ਹੁਣ ਨੀ ਭੇਜਣਾ ਕੀਤਾ ਫਿਰ ਮਹਾਰਾਜ ਜੀ ਨੂੰ ਜੰਗਲ ਦੇ ਵਿੱਚ।
ਘਰ ਰੱਖ ਮਾਤ ਪਿਤਾ ਸੁਖ ਲੀਨਾ,
ਘਰੇ ਰੱਖਿਆ ਪੁੱਤ ਘਰੇ ਹੀ ਤੂੰ ਕਰਿਆ ਕਰ, ਅੱਖਾਂ ਮੂਹਰੇ ਮੇਰਾ ਅੱਖਾਂ ਦਾ ਤਾਰਾ ਮੇਰਾ ਚੰਨ ਅੱਖਾਂ ਦੇ ਮੂਹਰੇ ਘੁੰਮਿਆ ਕਰ, ਮੈਨੂੰ ਠੰਡ ਪੈਂਦੀ ਤੈਨੂੰ ਦੇਖ ਕੇ।
ਮੋਹਰਾ ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ,
ਸੁਖਾਂ ਦੇ ਸਾਗਰ ਹਨ ਸੱਚੇ ਪਾਤਸ਼ਾਹ ਬਹੁਤ ਨਾਗਰ ਤੋਂ ਭਾਵ ਸਿਆਣੇ ਨੇ। ਨਾਗਰ ਜਨਾ ਮੇਰੀ ਜਾਤ ਵਿਖਿਆਤ ਚੰਗ ਮਾਰੰਗ, ਗੁਰਬਾਣੀ ਚ ਪੰਗਤੀ ਆਉਂਦੀ ਭਗਤ ਰਵਿਦਾਸ ਜੀ ਦੀ, ਸੁਖ ਸਾਗਰ ਨਾਗਰ ਨਾਗਰ ਤੋਂ ਭਾਵ ਚਤਰ ਸਿਆਣੇ। ਸੋ ਸਤਿਗੁਰੂ ਸਾਡੇ ਜਗਤ ਨੂੰ ਉਜਾਗਰ ਰੂਪ ਭਾਵ ਜਗਤ ਦੇ ਵਿੱਚ ਸਤਿਗੁਰੂ ਪ੍ਰਸਿੱਧ ਹਨ ਸਾਰੇ ਕਿਤੇ।
ਕਰਨ ਭਗਤ ਪ੍ਰਕਾਸ਼ ਕੋ ਬ੍ਰਿਧਤ ਦੇਹ ਅਨੂਪ,
ਭਗਤੀ ਨੂੰ ਪ੍ਰਗਟ ਕਰਨ ਲਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਦਿਨੋ ਦਿਨ ਵੱਡਾ ਹੋ ਰਿਹਾ। ਹੁਣ
ਦੋਹਰਾ ਸ੍ਰੀ ਚੰਡੀ ਖੰਡਨ ਦੁਸ਼ਟਾ ਭੁਜ ਦੰਡਨ ਬਰ ਵੰਡ।
ਸ੍ਰੀ ਸ਼੍ਰੋਮਣੀ ਜੋ ਸਾਰੇ ਜਗਤ ਦੀ ਮਾਇਆ ਜੋ ਹੈ, ਚੰਡੀ ਜੋ ਪਰਮੇਸ਼ਰ ਦੀ ਆਦਿ ਸ਼ਕਤੀ ਹੈ, ਸਾਰਿਆਂ ਦੁਸ਼ਟਾਂ ਨੂੰ ਖੰਡਨ ਵਾਲੀ ਤੇ ਜਿਨ੍ਹਾਂ ਦੀਆਂ ਬਾਹਾਂ ਬੜੀਆਂ ਮਜ਼ਬੂਤ ਨੇ, ਔਰ ਸਾਰੇ ਸੰਸਾਰ ਦੇ ਵਿੱਚ ਸ੍ਰੇਸ਼ਟ ਜੋ ਹੈ ਦੰਡ ਦੇਣ ਨੂੰ ਦੁਸ਼ਟਾਂ ਨੂੰ।
ਜਗ ਮੰਡਣ ਪਦ ਬੰਦਨਾ ਜਾ ਕੋ ਦੇਤ ਪ੍ਰਚੰਡ,
ਜਿਨ੍ਹਾਂ ਦਾ ਬਹੁਤ ਤੇਜ ਪ੍ਰਤਾਪ ਹੈ ਤੇ ਜਗਤ ਨੂੰ ਸਾਰੇ ਨੂੰ ਮੰਡਣ ਵਾਲੀ ਸਵਾਰਨ ਵਾਲੀ ਹੈ, ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਮਜ਼ਬੂਤ ਬਾਹਾਂ ਵਾਲੀ, ਦੁਸ਼ਟਾਂ ਦੇ ਨਾਸ ਕਰਨ ਵਾਲੀ, ਜਿਹਦਾ ਤੇਜ ਜਿਹੜਾ ਝੱਲਿਆ ਨਹੀਂ ਜਾਂਦਾ, ਐਸੀ ਚੰਡਕਾ ਸਰਸਵਤੀ ਜੋ ਵਰਾਂ ਦੇ ਦੇਣ ਵਾਲੀ ਹੈ। ਇਹ ਬੋਲਣ ਵਿੱਚ ਥੋੜ੍ਹਾ ਇਸ ਢੰਗ ਨਾਲ ਬੋਲਦੇ ਨੇ ਕਿਉਂਕਿ ਆਦਿ ਸ਼ਕਤੀ ਵਿੱਚ ਹੀ ਸਾਰੀਆਂ ਸ਼ਕਤੀਆਂ ਸਮਾਈਆਂ ਹੋਈਆਂ ਨੇ। ਜਿਵੇਂ ਮਹਾਰਾਜ ਨੇ ਲਿਖਿਆ ਦਸਵੇਂ ਪਾਤਸ਼ਾਹ, ਰੇ ਮਨ ਭਜਤੂ ਸਾਰਦਾ ਜਾ ਸਮਵਰ ਨਾ ਕੋਏ, ਜੇ ਸਿਮਰਤ ਉਸੇ ਇਸ ਪ੍ਰਕਾਰ ਸੰਕਟ ਮਿਟੇ ਅੰਤ ਪਰਮਗਤ ਹੋਏ। ਇਹ ਮਹਾਰਾਜ ਨੇ ਜਿਹੜਾ ਬਚਨ ਲਿਖਿਆ ਰੇ ਮਨ ਭਜਤੂ ਸਾਰਦਾ, ਉੱਥੇ ਸਤਿਗੁਰੂ ਮਹਾਰਾਜ ਸਾਰਦਾ ਵੈਸੇ ਸਰਸਵਤੀ ਦਾ ਨਾਮ ਹੈ, ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਜਿਹੜੀ ਅਕਾਲ ਸ਼ਕਤੀ ਹੈ ਚੰਡਿਕਾ ਉਹੀ ਸ਼੍ਰੋਮਣੀ ਹੈ, ਬਾਕੀ ਸਾਰੀਆਂ ਉਹਦੇ ਵਿੱਚੋਂ ਪ੍ਰਗਟ ਹੁੰਦੀਆਂ ਸ਼ਕਤੀਆਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੋਏ ਕਿਰਪਾ ਤੁਮਰੀ ਹਮ ਪੈ ਤੋ ਸਭੈ ਸਗਨੰ ਗੁਣ ਹੀ ਧਰ ਹੋ, ਜੀ ਧਾਰ ਵਿਚਾਰ ਤਬੈ ਬਰ ਬੁੱਧ ਮਹਾਂ ਅਗਨੰ ਗੁਣ ਕੋ ਹਰ ਹੋ। ਕਹਿੰਦੇ ਜੇ ਤੁਹਾਡੀ ਕਿਰਪਾ ਹੋ ਜਾਏ ਤਾਂ ਸੁਭ ਗੁਣ ਧਾਰਨ ਕਰ ਲਵਾਂ, ਤੇ ਤੁਹਾਡੀ ਕਿਰਪਾ ਹੋ ਜਾਏ ਸਾਰੇ ਔਗਣ ਮੇਰੇ ਚੋਂ ਦੂਰ ਹੋ ਜਾਣ। ਰੇ ਮਨ ਭਜ ਤੂੰ ਸਾਰਦਾ ਅਣਗਨ ਗੁਣ ਹੈ ਜਾਹੇ, ਰਚੋਂ ਗ੍ਰੰਥੇ ਭਾਗਵਤ ਜੋਵੈ ਕਿਰਪਾ ਕਰਾਏ। ਇਹ ਵੀ ਵੱਖਰਾ ਹੈ, ਹੈ ਦੋਨੋਂ ਇੱਕੋ ਹੀ ਪੜ੍ਹਨ ਨੂੰ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਅਸਲ ਵਿੱਚ ਜਿਹੜੀ ਆਦਿ ਸ਼ਕਤੀ ਹੈ ਨਾ ਅਕਾਲ ਪੁਰਖ ਦੀ, ਸਾਰਿਆਂ ਨਾਲੋਂ ਸ਼੍ਰੋਮਣੀ ਜੋ ਸੰਸਾਰ ਨੂੰ ਰਚਣਹਾਰੀ ਹੈ, ਕਿਉਂਕਿ ਅਕਾਲ ਜੀ ਨੇ ਤਾਂ ਸਿਰਫ ਫੁਰਨਾ ਕੀਤਾ ਹੈ। ਜਦੋਂ ਉਹਨੇ ਇੱਛਾ ਕੀਤੀ, ਇੱਛਾ ਦਾ ਨਾਮ ਹੀ ਚੰਡਕਾ ਹੈ, ਮਾਇਆ ਹੈ, ਕੁਦਰਤ ਹੈ, ਸਰਸਵਤੀ ਹੈ। ਤਾਂਹੀਓ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਅਕਾਲ ਪੁਰਖ ਹੀ ਮੈਂ ਸਾਰਾ ਕੁਛ ਮੰਨਦਾ, ਅਕਾਲ ਸ਼ਕਤੀ ਹੀ ਸਾਰਾ ਕੁਛ ਹੈ।
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ ਕਹਿ ਬਾਲਾ ਸ੍ਰੀ ਅੰਗਦ ਗੁਰ ਜੀ।
ਭਾਈ ਬਾਲਾ ਜੀ ਸੰਧੂ ਗੋਤ ਵਾਲੇ ਅੱਗੇ ਉਚਾਰਨ ਕਰਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਸੁਣੋ ਜੀ।
ਸੁਣਾ ਕਥਾ ਨਾਸ਼ਕ ਤ੍ਰੋ ਜੁਰ ਜੀ।
ਇਹ ਮਹਾਰਾਜ ਜੀ ਜਿਹੜੀ ਇਹ ਕਥਾ ਨਾ ਜੀ, ਇਹ ਤ੍ਰੈ ਜੁਰ ਜਿਹੜੇ ਨੇ ਤਿੰਨਾਂ ਤਾਪਾਂ ਦੇ ਨਾਸ ਕਰਨ ਵਾਲੀ ਹੈ। ਜੁਰ ਜਰ ਇਹ ਕਈ ਤਰ੍ਹਾਂ ਦੇ ਨਾਲ ਲਿਖਿਆ ਜਾਂਦਾ ਹੈ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖਰਾਸ, ਤਾਂ ਕੋ ਬਿਘਨ ਕਉ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ।
ਮੋਹਰੋ ਰਿਤ ਪਾਵਸ ਸੁਭ ਆਈ,
ਫੇਰ ਜਿਹੜੀ ਸੀ ਅੱਗੇ ਹੌਲੀ ਹੌਲੀ ਪਾਵਸ ਰੁੱਤ ਹੁੰਦੀ, ਸਾਉਣ ਭਾਦੋਂ ਬਰਸਾਤ ਦੀ ਰੁੱਤ ਆ ਗਈ।
ਗਗਨ ਵਿੱਚ ਬਾਦਲ ਦ੍ਰਿਸ਼ਟ ਆਈ,
ਆਕਾਸ਼ ਦੇ ਵਿੱਚ ਬੜੇ ਬੱਦਲ ਆ ਗਏ ਹਨ ਜੜ ਕੇ।
ਭਾਗ ਜਗੇ ਪੂਰਵ ਜਗਿਆਸੀ,
ਸੋ ਪਹਿਲੇ ਜਿਹੜੇ ਪਿਛਲੇ ਜਗਿਆਸੂ ਸੀ ਉਹਨਾਂ ਦੇ ਭਾਗ ਜਾਗ ਪਏ ਹਨ।
ਜਾ ਤਨ ਧਰਤ ਸੰਤ ਸੁਖ ਰਾਸੀ,
ਜਿਵੇਂ ਸਰੀਰ ਧਾਰਦੇ ਹਨ ਸੰਤ ਮਹਾਤਮਾ ਸੁਖਾਂ ਦੀ ਰਾਸ।
ਚੜੀ ਘਟਾ ਕਾਲੀ ਜਿਵ ਕਾਲੀ,
ਸੋ ਕਾਲੀ ਘਟਾ ਇਉਂ ਚੜੀ ਹੈ ਜਿਵੇਂ ਕਾਲਕਾ ਚੜੀ ਸੀ ਆ ਕੇ ਦੁਸ਼ਟਾਂ ਦੇ ਉੱਤੇ।
ਪਰਣੋ ਬ੍ਰਜ ਵਜਾਵਤ ਤਾਲੀ,
ਇਉਂ ਕਹਿੰਦੇ ਬੱਜਰ ਪੈਂਦਾ ਬਿਜਲੀ ਦਾ ਪੈਣਾ, ਮਾਨੋ ਤਾੜੀ ਮਾਰਦੀ ਹੈ ਇਹ ਸ਼ਕਤੀ ਰੱਬ ਦੀ।
ਸ਼ਾਸਨ ਪਾਕ ਸਰਾਸਨ ਜੋ,
ਸੋ ਇਸ ਕਰਕੇ ਜਿਹੜਾ ਇੰਦਰ ਦਾ ਧਨਖ ਹੈ ਟੇਢੇ ਢੰਗ ਦਾ, ਇਉਂ ਆਕਾਸ਼ ਦੇ ਵਿੱਚ ਚਮਕਦੀ ਹੈ।
ਬਾਂਕੀ ਪ੍ਰਕੁਟੀ ਲਖੀਅਤ ਸੋ,
ਪਰਵੱਟੇ ਜਾਣੀ ਦੇ ਜਿਵੇਂ ਕੜਕਦੀ ਹੈ, ਬਹੁਤ ਜ਼ਿਆਦਾ ਕੜਕਦੀ ਜਦੋਂ ਬਿਜਲੀ ਆਕਾਸ਼ ਦੇ ਵਿੱਚ।
ਕੜਕਣ ਜਿਹੇ ਕੀ ਕਲਕਾਰੀ,
ਇਉਂ ਕੜਕਦੀ ਜਿਵੇਂ ਫਿਰ ਜੰਗ ਦੇ ਵਿੱਚ ਕਲਕਾਰੀ ਮਾਰਦੀ ਹੈ। ਭਰੇ ਜੋਗਣੀ ਪੱਤਰ 64 ਚਾਰੰਗ ਚਲੀ, ਠਾਮ ਠਾਮੰਗ ਡਕਾਰੰਗ ਡਕਾਰੰਗ, ਮਹਾਰਾਜ ਨੇ ਜਿਸ ਪ੍ਰਕਾਰ ਲਿਖਿਆ।
ਨਰਤ ਅਸੁਰ ਮੈਂ ਮੇਚਕ ਬਿਆਰੀ,
ਇਸ ਤਰੀਕੇ ਨਾਲ ਕਹਿੰਦੇ ਹਨ ਜਿਹੜੇ ਦੈਂਤ ਨੇ ਉਹ ਕੀ ਚੀਜ਼ ਬਣਾਏ ਨੇ, ਬਿਜਲੀ ਦੇ ਅਲੰਕਾਰ ਚ ਬਣਾਉਂਦੇ ਨੇ ਦੈਂਤ, ਕਿਹੜੇ ਕਾਲੇ ਕਾਲੇ ਨਾਗ ਵੱਡੇ ਵੱਡੇ ਸੱਪ ਨਿਕਲਦੇ ਨੇ, ਸੱਪਾਂ ਦੇ ਉੱਤੇ ਐਨ ਬਿਜਲੀ ਆ ਕੇ ਲਿਸ਼ ਕੇ ਡਿੱਗਦੀ ਆ, ਮਾਰ ਦਿੰਦੀ ਉਹਨਾਂ ਨੂੰ, ਇਉਂ ਹੀ ਕਹਿੰਦੇ ਚੰਡਕਾ ਦੁਸ਼ਟਾਂ ਨੂੰ ਮਾਰਦੀ
ਆ। ਘੋਖ ਜਿਹ ਗਰਜ ਸੁਹਾਵਤ,
ਸੋ ਜਦੋਂ ਗਰਜ ਕੇ ਬੜੀ ਰੌਲਾ ਪਾਉਂਦੀ ਆ ਨਾ, ਤਾਂ ਉਸ ਵਕਤ ਜਿਹੜੇ ਮੋਰ ਨੇ ਜਿਵੇਂ ਉੱਚੀ ਉੱਚੀ ਪੁਕਾਰ ਕਰਦੇ ਨੇ, ਕੂ ਕੂ ਕਰਦੇ ਨੇ, ਕਹਿੰਦੇ ਇਸੇ ਤਰ੍ਹਾਂ ਦੇਵਤੇ ਰੂਪ ਮੋਰ ਪ੍ਰਸੰਨ ਹੁੰਦੇ ਨੇ। ਜਦੋਂ ਚੰਡਕਾ ਨੇ ਉਹਨਾਂ ਦੇ ਜਾ ਕਰਕੇ ਸਵਰਗਾਂ ਨੂੰ ਬਚਾਇਆ, ਦੈਂਤਾਂ ਦਾ ਨਾਸ਼ ਕੀਤਾ, ਤਾਂ ਉਸ ਵਕਤ ਦੇਵਤਿਆਂ ਨੇ ਬਹੁਤ ਉਪਮਾ ਕੀਤੀ। ਇਸੇ ਤਰ੍ਹਾਂ ਕਹਿੰਦੇ ਜਿਵੇਂ ਬਿਜਲੀ ਲਿਸ਼ਕਣ ਤੋਂ ਉਹਦੀ ਗਰਜਣਾ ਬਦਲਾਂ ਦੀ ਹੁੰਦੀ ਹੈ, ਅਤੇ ਮੋਰ ਬਹੁਤ ਪੈੜਾਂ ਪਾਉਂਦੇ ਨੇ ਖੁਸ਼ ਹੋ ਕੇ।
ਅਮਰ ਮਯੂਰ ਹਰਖ ਉਪਜਾਵਤ,
ਬਹੁਤ ਜ਼ਿਆਦਾ ਜਿਹੜੇ ਹਨ ਇਸ ਤਰ੍ਹਾਂ ਬਹੁਤੇ ਜ਼ਿਆਦਾ ਦੇਵਤੇ ਰੂਪ ਮੋਰ ਬੜੀ ਖੁਸ਼ੀ ਮਨਾਉਂਦੇ ਹਨ, ਕਿਉਂਕਿ ਇਹ ਜਿਹੜਾ ਸੰਸਾਰ ਦੇ ਅੰਦਰ ਅਲੰਕਾਰ ਬਣਾਇਆ, ਹੋਤ ਘੋਖ ਜੇ ਗਰਜ ਸੁਹਾਵਤ, ਜਿਹੜਾ ਨਾ ਧੁਨੀ ਦਾ ਗੱਜਣਾ ਬੱਦਲਾਂ ਦੇ ਵਿੱਚ, ਇਸੇ ਤਰ੍ਹਾਂ ਮੋਰ ਦਾ ਬੋਲਣਾ ਹੁੰਦਾ।
ਚੰਚਲ ਜੋ ਚੰਚਲਾ ਚਮਕਾਵਤ,
ਚੰਚਲ ਜਿਹੜੀ ਹੈ ਨਾ ਬਿਜਲੀ, ਉਹ ਚਮਕਦੀ ਹੈ ਮਾਨੋ ਸੰਸਾਰ ਦੇ ਵਿੱਚ।
ਪਾਨ ਕਿਰਪਾਨ ਹੈ ਲੈ ਨਚਾਵਤ,
ਪਾਨ ਤੋਂ ਭਾਵ ਹੱਥ, ਹੱਥ ਵਿੱਚ ਕਿਰਪਾਨ ਲੈ ਕੇ ਜਿਵੇਂ ਕਿਰਪਾਨ ਘੁਮਾਈਦੀ ਆ, ਇਉਂ ਬਿਜਲੀ ਲਿਸ਼ਕਦੀ ਆ ਉਧਰੋਂ ਚੰਡੀ ਦੀ, ਇਸੇ ਪ੍ਰਕਾਰ ਗਰਜਣਾ ਹੁੰਦੀ ਜਿਵੇਂ ਦਸਵੇਂ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਜਦੋਂ, ਤਾਂ ਮਹਾਰਾਜ ਨੇ ਸਾਰਾ ਡਰਾਮਾ ਦਿਖਾਉਣਾ ਸੀ ਕਰਕੇ ਵੀ ਕੁਛ ਨਹੀਂ ਹੁੰਦਾ, ਸਾਰਾ ਕੁਛ ਕਰਕੇ ਦਿਖਾ ਕੇ ਅਖੀਰ ਤੇ ਜਾ ਕੇ ਜਦੋਂ ਕਿਹਾ ਕੇਸ਼ਵ ਦਾਸ ਨੂੰ, ਕਹਿੰਦੇ ਹੁਣ ਇਹ ਤਾਂ ਪ੍ਰਗਟ ਨਹੀਂ ਹੋਈ, ਕਿੰਨੇ ਦਿਨ ਹੋ ਗਏ, ਹੋਰ ਕਿੰਨੇ ਕੁ ਦਿਨ ਲਾਏਗਾ ਹਲੇ, ਕਹਿੰਦੇ ਜੀ ਇਹ ਚੰਡੀ ਮੈਨੂੰ ਕਹਿੰਦੀ ਆ ਵੀ ਬਲੀ ਲੈਣੀ ਹੈ ਕਿਸੇ ਮਹਾਂਪੁਰਖ ਦੀ, ਤਾਂ ਕੋਈ ਮਹਾਂਪੁਰਖ ਹੀ ਬਲੀ ਦੇਵੇ ਹੁਣ, ਜਾਂ ਤੇ ਮਹਾਰਾਜ ਵੱਲ ਇਸ਼ਾਰਾ ਕਰਦਾ ਸੀ, ਜਾਂ ਕਹਿੰਦਾ ਸੀ ਤੁਹਾਡੇ ਚ ਹੋਰ ਕੋਈ ਬਾਬਾ ਅਜੀਤ ਸਿੰਘ ਵਰਗਿਆਂ ਦੀ ਬਲੀ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਹਜ਼ਾਰਾਂ ਪੰਡਤ ਸੱਦੇ ਆ, ਉਹਨਾਂ ਤੋਂ ਵਿੱਚੋਂ 100 ਛਾਂਟੇ ਆ, 100 ਚੋਂ ਤੈਨੂੰ ਸ਼੍ਰੋਮਣੀ ਛਾਂਟਿਆ, ਤੇਰੇ ਵਰਗਾ ਮਹਾਂਪੁਰਖ ਤੇ ਲੱਭਣਾ, ਤੇਰੀ ਬਲੀ ਦਿੰਦੇ ਆਪਾਂ। ਕਹਿੰਦਾ ਮੈਂ ਫਿਰ ਇਸ਼ਨਾਨ ਪਾਣੀ ਕਰਿਆ ਵਾਂ ਜੀ। ਕਹਿੰਦੇ ਜਾਇਆ, ਜਿਉਂ ਦੜੁੱਕੀ ਲਾਈ ਭੱਜ ਗਿਆ ਉੱਥੋਂ। ਮਹਾਰਾਜ ਹੱਸ ਪਏ, ਕਹਿੰਦੇ ਜੇ ਚੰਡੀ ਪ੍ਰਗਟ ਪਹਿਲਾਂ ਕੀਤੀ ਹੁੰਦੀ ਤਾਂ ਇੰਨਾ ਸੰਕਟ ਹਿੰਦੁਸਤਾਨ ਤੇ ਕਾਹਨੂੰ ਪੈਣਾ ਸੀ, ਆ ਤੁਰਕਾਂ ਨੇ ਏਡਾ ਵੱਡਾ ਰਾਜ ਕਰ ਲਿਆ। ਕਹਿੰਦੇ ਇਹ ਸ੍ਰੀ ਸਾਹਿਬ ਖਿੱਚੀ ਮਿਆਨ ਚੋਂ ਮਹਾਰਾਜ ਨੇ ਜਦੋਂ ਅਸਮਾਨ ਵੱਲ ਨੂੰ ਕੀਤੀ ਸ੍ਰੀ ਸਾਹਿਬ, ਇੰਨੀ ਬਿਜਲੀ ਕੜਕੀ ਅਸਮਾਨ ਦੇ ਵਿੱਚੋਂ, ਅੱਖਾਂ ਚ ਨਿਆ ਗਈਆਂ, ਸ੍ਰੀ ਅਨੰਦਪੁਰ ਸਾਹਿਬ ਤੱਕ ਸਭ ਨੂੰ ਪਤਾ ਲੱਗ ਗਿਆ ਕਿ ਗੁਰਾਂ ਨੇ ਕੋਈ ਕੌਤਕ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਕੋਈ ਚੰਡੀ ਨਹੀਂ, ਆਹੀ ਆ ਬਸ ਜਿਹਦੇ ਹੱਥ ਚ ਇਹ ਆ, ਹਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸਹਿਬ ਸਰੋਈ ਸਹਿਤ ਹੀ ਯਹ ਹਮਾਰੇ ਪੀਰ। ਮੈਂ ਇਹੀ ਚੰਡੀ ਆ, ਜਦੋਂ ਇਹ ਕੱਢ ਲਈਏ ਨਾ ਬਸ ਇਹ ਸੌਵਾਂ ਪਾਓ ਇਹੀ ਹੁੰਦਾ। ਸੋ ਇਸੇ ਤਰ੍ਹਾਂ ਜਦੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੇ ਜੰਗ ਕੀਤਾ, ਜਦੋਂ ਉਹ ਜੰਗ ਸ਼੍ਰਵਣ ਕਰਾਂਗੇ ਉੱਥੇ ਦੇਖਿਓ ਕਿਵੇਂ ਸ੍ਰੀ ਸਾਹਿਬ ਦੀ ਉਪਮਾ ਫਿਰ ਇਹੀ ਦੇਣੀ ਆ ਨਾਲ, ਐਂ ਜਿਵੇਂ ਬਿਜਲੀ ਲਿਸ਼ਕਦੀ ਆ ਇਉਂ ਸ੍ਰੀ ਸਾਹਿਬ ਲਿਸ਼ਕਦੀ ਸੀ, ਫਿਰ ਉੱਥੇ ਅੱਤ ਕਥਨੀ ਹੋ ਜਾਂਦੀ ਜੇ ਦੱਸੀਏ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਰਲ ਕੇ ਦੋਵੇਂ ਵੀਰਾਂ ਨੇ 2.5 ਲੱਖ ਤੁਰਕ ਮਾਰਿਆ ਸੀ। 88,000 ਤੁਰਕ ਬਾਬਾ ਅਜੀਤ ਸਿੰਘ ਨੇ ਚਮਕੌਰ ਦੇ ਜੰਗ ਚ, 90,000 ਤੁਰਕ ਬਾਬਾ ਜੁਝਾਰ ਸਿੰਘ ਨੇ ਮਾਰਿਆ। ਕਹਿੰਦੇ ਮੈਂ ਕੋਈ ਘੱਟ ਨਹੀਂ, ਜਿਵੇਂ ਛੋਟਾ ਤਾਂ ਆ ਕੇ 2,000 ਵੱਧ ਹੀ ਮਾਰੂੰਗਾ। ਸੋ ਇਸ ਕਰਕੇ ਉਹ ਬਹੁਤ ਕਮਾਈ ਸੀ ਉਹਨਾਂ ਦੀ ਅਸਲ ਵਿੱਚ। ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਹ ਉਦੋਂ ਦੇ ਬ੍ਰਹਮ ਗਿਆਨੀ ਨੇ ਚਾਰੇ ਹੀ, ਇਹ ਲਾ ਲਓ ਅੰਦਾਜ਼ਾ। ਸ੍ਰਿਸ਼ਟੀ ਦੀ ਰਚਨਾ ਵੇਲੇ ਜਦੋਂ ਸਭ ਤੋਂ ਪਹਿਲਾਂ ਮਨੁੱਖ ਸ੍ਰਿਸ਼ਟੀ ਤੇ ਬਣਾਏ ਨੇ, ਇਹ ਚਾਰੇ ਉਹੀ ਸੀ। ਬਹੁਤ ਕਮਾਈਆਂ ਸੀ, ਬ੍ਰਹਮ ਗਿਆਨ ਤੋਂ ਵੀ ਉੱਤੇ ਦੀਆਂ ਗੱਲਾਂ, ਪਰਮੇਸ਼ਰ ਵਿੱਚ ਲੀਨ ਹੋਏ ਹੋਏ, ਵਿਕਾਰਾਂ ਤੋਂ ਰਹਿਤ ਜੀਵਨ। ਜਦ ਦੁਨੀਆਂ ਤੇ ਵੀ ਆਪ ਨੇ ਪ੍ਰਗਟ ਹੋਣਾ ਸੀ ਚਾਰਾਂ ਨੇ, ਤਾਂ ਵੀ ਬੇਨਤੀ ਕੀਤੀ ਮਹਾਰਾਜ ਆਉਣਾ ਵੀ ਤੁਹਾਡੇ ਪੁੱਤ ਬਣ ਕੇ ਆ, ਪਰ ਵਿਕਾਰੀ ਜੀਵਨ ਨਹੀਂ ਜਿਉਣਾ, ਨਾ ਅਸੀਂ ਗ੍ਰਿਸਤ ਮਾਰਗ ਤੇ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਉਮਰਾਂ ਹੀ ਉਨੀਆਂ ਕੁ ਰੱਖਾਂਗੇ, ਵਿਕਾਰਾਂ ਵਾਲਾ ਪਾਸਾ ਜਾਂ ਗ੍ਰਿਸਤ ਮਾਰਗ ਆਉਣ ਹੀ ਨਹੀਂ ਦੇਣਾ ਆਪਾਂ ਨੇ। ਕਹੋ ਕੋਈ ਗੱਲ ਨਹੀਂ, ਆਓ ਤੁਸੀਂ। ਉਸ ਵਕਤ ਚਾਰਾਂ ਨੇ ਮੰਗ ਕੇ ਸੇਵਾ ਲਈ ਅਕਾਲ ਪੁਰਖ ਤੋਂ। ਇਸ ਕਰਕੇ ਸਾਰੀਆਂ ਕਮਾਈਆਂ ਵਾਲੀਆਂ ਰੂਹਾਂ ਆਈਆਂ, ਅਤੇ ਇਸ ਕਰਕੇ ਇਹ ਕਮਾਈ ਵਾਲੀਆਂ ਰੂਹਾਂ ਹੀ ਕੰਮ ਕਰਦੀਆਂ। ਜਦੋਂ ਸ਼ਹੀਦੀ ਵੀ ਪਾਈ ਆ, ਸਰੀਰ ਅਲੋਪ ਹੋ ਗਏ ਸੀ ਇੱਕ ਵਾਰ, ਉਹ ਇਸ ਕਰਕੇ ਮੌਕੇ ਦੀ ਮੌਕੇ ਕਿ ਤੁਰਕਾਂ ਦੇ ਹੱਥ ਸਰੀਰ ਨਾ ਲੱਗਣ। ਜਦੋਂ ਸਾਰੇ ਤੁਰਕ ਚਲੇ ਗਏ ਜਦੋਂ ਸਿੰਘ ਸਰੀਰ ਭਾਲਦੇ ਫਿਰਦੇ ਸੀਗੇ, 40 ਸਿੰਘਾਂ ਨੂੰ ਭਾਲਿਆ ਬੀਬੀ ਸ਼ਰਨ ਕੌਰ ਹੋਣਾ ਨੇ, ਜਿਹਦਾ ਨਾਂ ਇਤਿਹਾਸ ਵਿੱਚ ਬਹੁਤ ਘੱਟ ਦਿਖਿਆ। ਅਤੇ ਬੀਬੀ ਸੀ ਉਸ ਵਕਤ ਇੱਕ ਸਿੰਘ ਝੱਲੇ ਮੱਲੇ ਜੇ ਬਣ ਕੇ ਉੱਥੇ ਸਾਰੇ ਸਿੰਘਾਂ ਦੀਆਂ ਜੋ ਸਰੀਰ ਚੁੱਕੇ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਫਿਰ ਉਹ ਲੱਭਦੇ ਫਿਰਦੇ ਉਦੋਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦੇ ਸਰੀਰ ਲੱਭ ਪਏ ਸੀ, ਉਈਂ ਲੋਪ ਕਰ ਲਏ ਸੀ ਤਾਂ ਕਿ ਦੁਸ਼ਟਾਂ ਦੇ ਹੱਥ ਨਾ ਲੱਗਣ, ਤੰਬਾਕੂ ਵਾਲਿਆਂ ਦੇ ਹੱਥ ਨਾ ਲੱਗ ਜਾਣ। ਸਾਨੂੰ ਇਹ ਸ਼ਕਤੀ ਦੇ ਮਾਲਕ ਇਉਂ ਵੀ ਸੀ। ਫਿਰ ਉੱਥੇ ਸੰਸਕਾਰ ਹੋਇਆ। ਇਸ ਤਰ੍ਹਾਂ ਹੁਣ ਤੱਕ ਉੱਥੇ ਸ਼ਹੀਦਾਂ ਸਿੰਘਾਂ ਦੇ ਸਾਰੇ ਜਿੱਦੀਆਂ ਥੱਲਿਓਂ ਹੱਡੀਆਂ ਨਿਕਲੀਆਂ ਸੀ ਪਈਆਂ ਰਹੀਆਂ, ਪਰ ਫਿਰ ਪੰਥ ਨੇ ਫੈਸਲਾ ਕੀਤਾ ਕਿ ਇਹ ਜਲ ਪ੍ਰਵਾਹ ਕਰ ਦੇਣੀ ਚਾਹੀਦੀਆਂ। ਤਾਂ ਪਿਛਲੇ ਸਮੇਂ ਵਿੱਚ ਹੀ ਜਲ ਪ੍ਰਵਾਹ ਕੀਤੀਆਂ, ਗੜਬੇ ਨਿਕਲੇ ਸੀ ਲੋਹੇ ਦੇ, ਹੋਰ ਬਹੁਤ ਸਾਰੀਆਂ ਚੀਜ਼ਾਂ ਥੱਲਿਓਂ ਨਿਕਲੀਆਂ। ਇਸ ਤਰ੍ਹਾਂ ਇਹ ਇੱਕ ਚੰਡੀ ਦਾ ਅਲੰਕਾਰ ਜਿਵੇਂ ਇੱਥੇ ਦਿੱਤਾ। ਜਦੋਂ ਫਿਰ ਜੰਗ ਦੇ ਦਿਨਾਂ ਵਿੱਚ ਜਾਵਾਂਗੇ, ਜਦੋਂ ਜੰਗ ਹੁੰਦੇ ਨੇ ਉਦੋਂ ਕਵੀ ਜੀ ਬੜੇ ਸੁੰਦਰ ਸੁੰਦਰ ਅਲੰਕਾਰ ਬਿਜਲੀ ਨਾਲ ਰਲਾ ਰਲਾ ਕੇ ਦਿੰਦੇ ਹਨ।
ਦੰਤ ਪੰਖ ਤੇ ਸਬਤ ਬਲਾਕਾ,
ਜਿਹੜੀ ਦੰਦਾਂ ਦੀ ਪੰਗਤੀ ਆ, ਕਹਿੰਦੇ ਲਾਈਨ ਆ ਦੰਦਾਂ ਦੀ, ਉਹ ਬੜੀ ਉੜਦੇ ਬਗਲਿਆਂ ਦੀ ਪੰਗਤੀ ਵਰਗੀ ਚਿੱਟੀ ਹੁੰਦੀ ਆ, ਜਦੋਂ ਚਮਕਦੀ ਆ, ਜਦੋਂ ਹੱਸਦੀ ਆ ਚੰਡੀ।